ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਹਮ ਤੋ ਪ੍ਰਸਾਦ ਸੁਖੀ ਸਦ ਹੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ। ਮਾਧਵ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਣਾ। ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣਹ, ਤੁਮ ਸਦਾ ਸਦਾ ਦਇਆਲਾ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ, ਕਹੋ ਨਾਨਕ ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ। ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਆਸਾ ਮਹੱਲਾ ਪਹਿਲਾ, ਸ਼ੰਤ ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਸਭਨੀ ਥਾਈ ਜਿੱਥੈ ਹਉ ਜਾਈ। ਸਾਚਾ ਸਿਰਜਣਹਾਰ ਜੀਓ, ਸਭਨਾ ਕਾ ਦਾਤਾ ਕਰਮ ਵਿਧਾਤਾ, ਦੁਖ ਵਿਸਾਰਣ ਹਾਰ ਜੀਓ। ਦੁਖ ਵਿਸਾਰਣ ਹਾਰ ਸੁਆਮੀ, ਕੀਤਾ ਜਾ ਕਾ ਹੋਵੈ। ਕੋਟ ਕੋਟ ਅੰਤਰ ਪਾਪਾਂ ਕੇਰੇ, ਏਕ ਘੜੀ ਮਹਿ ਖੋਵੈ। ਹੰਸ ਸੇ ਹੰਸਾ ਬੱਗ ਸੇ ਬੱਗਾ, ਘਟ ਘਟ ਕਰੇ ਵਿਚਾਰ ਜੀਓ। ਤੂੰ ਸਭਨੀ ਥਾਈ ਜਿੱਥੈ ਹਉ ਜਾਈ, ਸਾਚਾ ਸਿਰਜਣ ਹਾਰ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਦਾਨ ਜੋਤ ਸਰੂਪ ਅੰਤਰਜਾਮੀ, ਕਲਯੁਗੀ ਜੀਆਂ ਦੇ ਉਧਾਰ ਕਰਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ, ਚਵਰ ਛਤਰ ਤਖਤ ਦੇ ਮਾਲਕ, ਧੁਰ ਕੀ ਬਾਣੀ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ, ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਰਮ ਕਿਰਪਾਲਤਾ ਦਇਆਲਤਾ ਦਾ ਸਦਕਾ, ਸ਼ਾਮ ਦੇ ਸਮੇਂ ਦੇ ਸਜੇ ਹੋਏ ਦੀਵਾਨ ਅੰਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਕੀਰਤਨ ਅਤੇ ਸ਼੍ਰੀਮਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾ ਵਾਲਿਆਂ ਦੇ ਪਾਸੋਂ ਗੁਰ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਹੁਣ ਜੋ ਇਸ ਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ, ਰੋਜ਼ਾਨਾ ਦੀ ਤਰ੍ਹਾਂ ਸ਼ਰਧਾ ਸਤਿਕਾਰ ਭਾਵਨਾ ਮਨ ਦੀ ਇਕਾਗਰਤਾ ਦੁਆਰਾ ਸਤਿਗੁਰੂ ਜੀ ਦਾ ਪਾਵਨ ਅੰਮ੍ਰਿਤ ਬਚਨ ਸਰਵਣ ਕਰਕੇ ਹੋਰ ਲਾਹੇ ਬੰਦੇ ਹੋਈਏ। ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਬਚਨ ਕੀਤੇ ਹਨ ਕਿ ਧਨ ਧਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਧਨ ਧਨ ਭਾਗ ਤਿਨਾ ਸਾਧ ਜਨਾ, ਜੋ ਹਰ ਜਸ ਸਰਵਣੀ ਸੁਣਤਿਆ। ਧਨ ਧਨ ਭਾਗ ਤਿਨ ਸੰਤ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧਨ ਧਨ ਭਾਗ ਤਿਨ੍ਹਾਂ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤਿਆ। ਇਸ ਵਾਸਤੇ ਕਲਯੁੱਗ ਦੇ ਸਮੇਂ ਅੰਦਰ ਇਹ ਮਹਾਨ ਦਾਤ ਆਪ ਸਾਰੀ ਸੰਗਤ ਨੂੰ ਪ੍ਰਾਪਤ ਹੈ। ਇਹ ਵਾਹਿਗੁਰੂ ਜੀ ਦੀ ਰਹਿਮਤ ਦਾ ਫਲ ਹੈ, ਉਸਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ। ਜਦੋਂ ਪਰਮਾਤਮਾ ਅਕਾਲ ਪੁਰਖ ਜੀਵ ਦਾ ਸਹਾਇਕ ਬਣਦਾ, ਇਸ ਜੀਵ 'ਤੇ ਤੁੱਠਦਾ ਹੈ, ਪ੍ਰਸੰਨਤਾ ਦੇ ਘਰ ਵਿੱਚ ਆਉਂਦਾ ਹੈ, ਉਦੋਂ ਇਹ ਸਤਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਆਪ ਜੀ ਨੂੰ ਇਹ ਦਾਤ ਪ੍ਰਾਪਤ ਹੈ, ਵਾਹਿਗੁਰੂ ਜੀ ਦੀ ਰਹਿਮਤ ਦੀ ਇਹ ਨਿਸ਼ਾਨੀ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਆਸਾ ਰਾਗ ਦੇ ਸ਼ੰਤ ਆਰੰਭ ਹੋਏ ਹਨ। ਹਜ਼ੂਰ ਦੇ ਇਸ ਪਹਿਲੇ ਸ਼ੰਤ ਦੀ ਵਿਚਾਰ ਆਰੰਭ ਹੈ। ਕੱਲ੍ਹ ਦੂਸਰੀ ਪੰਕਤੀ ਦੀ ਵਿਚਾਰ ਆਰੰਭ ਹੋਈ ਸੀ ਕਿ ਵਾਹਿਗੁਰੂ ਜੀ ਸਭਨਾ ਜੀਆਂ ਦੇ ਇੱਕੋ ਇੱਕ ਦਾਤਾਰ ਹਨ, ਬਾਕੀ ਤਮਾਮ ਸ੍ਰਿਸ਼ਟੀ ਵਾਹਿਗੁਰੂ ਦੇ ਦਰ ਦੀ ਮੰਗਤੀ ਹੈ। ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਜਿੰਨੀ ਸ੍ਰਿਸ਼ਟੀ ਪਰਮਾਤਮਾ ਨੇ ਰਚੀ ਪੈਦਾ ਕੀਤੀ ਹੈ, ਸਭਨਾ ਦਾ ਰਿਜਕ ਦਾਤਾ ਅਕਾਲ ਪੁਰਖ ਪਰਮਾਤਮਾ ਹੈ, ਹੋਰ ਕੋਈ ਵੀ ਦਾਤਾ ਨਹੀਂ, ਸਾਰੇ ਮੰਗਤੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਪਵਿੱਤਰ ਬਚਨ ਕੀਤੇ ਨੇ ਕਿ ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੈ ਹੈ। ਸਾਰੇ ਜਿੰਨੇ ਜੀਵ ਵੱਡੇ ਛੋਟੇ ਹਨ, ਸਭਨਾਂ ਦੀ ਖੁਰਾਕ, ਸਭਨਾਂ ਦਾ ਭੋਜਨ ਵਾਹਿਗੁਰੂ ਆਪ ਹੀ ਸਾਰਿਆਂ ਦੇ ਤਾਂ ਪਹੁੰਚਾ ਰਹੇ ਨੇ। ਅੱਗੇ ਬਚਨ ਹੈ ਕਿ ਕਰਮ ਵਿਦਾਤਾ, ਜਦੋਂ ਸ੍ਰਿਸ਼ਟੀ ਨਹੀਂ ਸੀ ਸਾਜੀ ਉਦੋਂ ਜੀਵ ਨੇ ਕੋਈ ਕਰਮ ਨਹੀਂ ਸਨ ਕੀਤੇ। ਜਦੋਂ ਇਹਨਾਂ ਰੂਹਾਂ ਨੂੰ ਸਰੀਰ ਮਿਲ ਗਏ, ਆਤਮਾਵਾਂ ਦੇ ਤਾਂ ਜਾਮਾ ਮਿਲ ਗਿਆ, ਅਤੇ ਸਰੀਰ ਧਾਰਨ ਤੋਂ ਬਾਅਦ ਕਰਮਾਂ ਦੀ ਆਰੰਭਤਾ ਹੋਈ ਔਰ ਵਾਹਿਗੁਰੂ ਨੇ ਵਿਧਾਨ ਬਣਾ ਦਿੱਤਾ ਵੀ ਜੈਸਾ ਜੈਸਾ ਕਰਮ ਇਹ ਜੀਵ ਕਰਨਗੇ ਉਸੇ ਤਰ੍ਹਾਂ ਦਾ ਫਲ ਉਹਨਾਂ ਨੂੰ ਭੁਗਤਾਇਆ ਜਾਏਗਾ। ਇਸ ਕਰਕੇ ਵਾਹਿਗੁਰੂ ਦਾ ਨਾਮ ਪੈ ਗਿਆ ਕਰਮ ਵਿਦਾਤਾ, ਕਰਮਾਂ ਦੇ ਅਨੁਸਾਰ ਫਲਵਰਦਾਤਾ ਹੋ ਕੇ ਕਰਮਾਂ ਦਾ ਫਲ ਭੁਗਤਾਉਣ ਵਾਲਾ। ਬਚਨ ਆਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਜਬ ਕਸ਼ ਨਾ ਸੀ ਉਹ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ, ਆਪਣਾ ਖੇਲ ਆਪ ਕਰ ਦੇਖਿਆ ਠਾਕੁਰ ਰਚਨ ਰਚਾਇਆ। ਜਦੋਂ ਸੰਸਾਰ ਦੀ ਹੋਂਦ ਨਹੀਂ ਸੀ, ਕੁਝ ਵੀ ਨਹੀਂ ਸੀ ਪੈਦਾ ਕੀਤਾ, ਉਦੋਂ ਕਿਹੜਾ ਕਰਮ ਕਰਕੇ ਜੀਵ ਨੂੰ ਦੇਹ ਮਿਲੀ? ਇੱਥੇ ਗੱਲ ਨਿਬੜਦੀ ਹੈ ਕਿ ਪਰਮਾਤਮਾ ਦਾ ਹੁਕਮ ਸੀ ਔਰ ਉਹਦੇ ਹੁਕਮ ਮੁਤਾਬਕ ਜੀਆਂ ਨੂੰ ਪਹਿਲਾਂ ਸਰੀਰ ਮਿਲ ਗਏ। ਸਰੀਰ ਧਾਰਨ ਤੋਂ ਬਾਅਦ ਜੋ ਜੋ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਇਹਨਾਂ ਨੇ ਕਰਮ ਕੀਤੇ ਅਤੇ ਹੁਕਮ ਦੁਆਰਾ ਹੀ ਉਹਨਾਂ ਕਰਮਾਂ ਦੇ ਮੁਤਾਬਕ ਇਹਨਾਂ ਨੂੰ ਫਲ ਭੁਗਤਾਇਆ ਵਾਹਿਗੁਰੂ ਨੇ। ਇਸ ਵਾਸਤੇ ਕਈ ਵਾਰੀ ਕਈ ਸੱਜਣੇ ਪ੍ਰਸ਼ਨ ਕਰ ਦਿੰਦੇ ਨੇ ਵੀ ਮਹਾਰਾਜ ਦੀ ਬਾਣੀ 'ਚ ਲਿਖਿਆ ਹੋਇਆ ਵੀ ਕਰਨ ਕਾਰਨ ਪ੍ਰਭ ਏਕ ਹੈ, ਕਰਨ ਕਰਾਵਨ ਹਾਰ ਸੁਆਮੀ, ਅਤੇ ਫਿਰ ਜੀ ਮਾੜਾ ਕੌਣ ਅਤੇ ਚੰਗਾ ਕੌਣ ਹੈ? ਸਾਰਾ ਕੁਝ ਵਾਹਿਗੁਰੂ ਦੇ ਹੁਕਮ ਅੰਦਰ। ਜੇ ਬੁਰੇ ਕਰਮ ਹੁਕਮ ਦੇ ਅੰਦਰ ਹਨ ਤਾਂ ਬੁਰੇ ਕਰਮਾਂ ਦਾ ਮਾੜਾ ਫਲ ਵੀ ਹੁਕਮ ਦੇ ਅੰਦਰ ਹੈ, ਜੇ ਚੰਗੇ ਕਰਮ ਹੁਕਮ ਦੇ ਅੰਦਰ ਹਨ ਤਾਂ ਚੰਗੇ ਕਰਮਾਂ ਦਾ ਫਲ ਸੁਖ ਰੂਪ ਵਿੱਚ ਹੁਕਮ ਦੇ ਅੰਦਰ ਹੀ ਹੈ। ਕਿਉਂਕਿ ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਇਹ ਦੁਆਂਦਾਵਾਦ ਰਹੇਗਾ। ਕੱਚ ਦੇ ਬਲੌਰ ਵੀ ਹੋਣਗੇ ਅਤੇ ਹੀਰੇ ਵੀ ਹੋਣਗੇ, ਝੂਠ ਵੀ ਹੋਵੇਗਾ ਸੱਚ ਵੀ ਹੋਵੇਗਾ, ਪਾਪ ਵੀ ਹੋਵੇਗਾ ਅਤੇ ਪੁੰਨ ਵੀ ਹੋਵੇਗਾ। ਇਹ ਜੋੜਾ ਜੋੜਾ ਜਦੋਂ ਤੱਕ ਸੰਸਾਰ ਹੈ ਉਦੋਂ ਤੱਕ ਚੱਲਦਾ ਰਹੇਗਾ। ਇਹਦਾ ਹੀ ਨਾਮ ਸੰਸਾਰ ਹੈ। ਜੇ ਸਾਰੀ ਸ੍ਰਿਸ਼ਟੀ ਇੱਕੋ ਜਿਹੀ ਬਣ ਜਾਏ ਤਾਂ ਫਿਰ ਸੰਸਾਰ ਨਹੀਂ ਕਿਹਾ ਜਾਏਗਾ। ਇਸ ਵਾਸਤੇ ਇਹ ਜੀਵ ਸਰੀਰ ਧਾਰ ਕੇ ਕਰਮ ਕਮਾਉਂਦੇ ਨੇ, ਕੁਝ ਤਾਂ ਤਮੋ ਗੁਣ ਦੀ ਪ੍ਰਧਾਨਤਾ ਵਾਲੇ ਜਿਨ੍ਹਾਂ ਦੇ ਕਰਮ ਤਾਂ ਸਾਰੇ ਦੇ ਸਾਰੇ ਮਾੜੇ ਹੋਣ ਪਰ ਫਲ ਦੀ ਇੱਛਾ ਰੱਖਣ ਸੁੱਖ ਦੀ, ਸਾਨੂੰ ਸਾਰੇ ਸੁੱਖ ਮਿਲਣ। ਉਹਨਾਂ ਨੂੰ ਤਾਮਸੀ ਸੁਭਾਅ ਵਾਲੇ ਕਥਨ ਕੀਤਾ ਜਾਂਦਾ, ਕੁਝ ਰਾਜਸੀ ਸੁਭਾਅ ਵਾਲੇ ਹੁੰਦੇ ਨੇ, ਕਰਮ ਕੁਛ ਚੰਗੇ ਕਰਦੇ ਹਨ ਪਰ ਸੰਸਾਰਿਕ ਸੁੱਖ ਦੀ ਇੱਛਾ ਵਿੱਚ ਜਿਉਂਦੇ ਨੇ, ਕੁਝ ਸਤੋਗੁਣੀ ਹੁੰਦੇ ਹਨ, ਕਰਮ ਸ੍ਰੇਸ਼ਟ ਚੰਗੇ ਕਰਦੇ ਹਨ ਅਤੇ ਪ੍ਰਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ। ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਜਿਹੜਾ ਉੱਪਰ ਉੱਠ ਜਾਏ ਉਹਦਾ ਨਾਮ ਹੈ ਬ੍ਰਹਮ ਗਿਆਨੀ ਅਥਵਾ ਚੌਥੇ ਪਦ ਦਾ ਅਧਿਕਾਰੀ। ਤੁਰਿਆ ਅਵਸਥਾ ਵਿੱਚ ਉਹ ਜਿਉਂਦਾ ਹੈ, ਸਾਰੀ ਇੱਛਾ ਤੋਂ ਉੱਪਰ ਉੱਠ ਜਾਂਦਾ, ਤਮਾਮ ਪਦਾਰਥਾਂ ਦੀ ਇੱਛਾ ਮੁੱਕ ਜਾਂਦੀ ਹੈ ਔਰ ਉਹ ਹੁਕਮ ਵਿੱਚ ਪ੍ਰਾਰਬਧ ਦੇ ਮੁਤਾਬਕ ਸਰੀਰ ਦੀ ਉਮਰ ਨੂੰ ਭੋਗਦਾ ਹੈ ਪਰ ਉਹ ਕਰਮਾਂ ਦਾ ਵਧਾਏਮਾਨ ਨਹੀਂ ਹੁੰਦਾ। ਅਸੀਂ ਸਾਰੇ ਜੀਵ ਆਪੋ ਆਪਣੇ ਕਰਮਾਂ ਦੇ ਵਧੇ ਹੋਏ ਉਹਨਾਂ ਕਰਮਾਂ ਦਾ ਕੀਤਿਆਂ ਹੋਇਆਂ ਦਾ ਫਲ ਭੋਗ ਰਹੇ ਹਾਂ ਔਰ ਕਰਮਾਂ ਨੂੰ ਤਿੰਨ ਰੂਪ ਵਿੱਚ ਵਿਦਵਾਨਾਂ ਨੇ ਵੰਡਿਆ ਹੈ। ਇੱਕ ਕਰਮ ਜਿਹੜੇ ਹੁਣ ਇਸ ਜਨਮ ਵਿੱਚ ਅਸੀਂ ਕਮਾ ਰਹੇ ਹਾਂ ਜਿਨ੍ਹਾਂ ਨੂੰ ਕਿਰੇਮਾਨ ਕਰਮ ਕਿਹਾ ਜਾਂਦਾ ਹੈ, ਕੁਝ ਪੂਰਵਲੇ ਜਨਮਾਂ 'ਚ ਕਮਾਏ ਹਨ ਉਹਨਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ। ਸੰਚਿਤ ਕਰਮਾਂ ਦੇ ਵਿੱਚੋਂ ਕੁਛ ਕਰਮਾਂ ਦਾ ਫਲ ਇਸ ਜਨਮ ਵਿੱਚ ਭੋਗਣਾ ਹੈ, ਇਹਨਾਂ ਨੂੰ ਪਰਾਰਬਧ ਕਰਮ ਕਿਹਾ ਜਾਂਦਾ। ਜਿਹੜੇ ਪਰਾਰਬਧ ਕਰਮ ਹਨ, ਮੰਨੋ ਕਿ ਚੱਲ ਚੁੱਕੇ ਤੀਰ ਹਨ, ਜਿਹੜਾ ਚੱਲਿਆ ਹੋਇਆ ਤੀਰ ਆ ਉਹ ਨਿਸ਼ਾਨਾ ਜ਼ਰੂਰ ਫੁੰਡੇਗਾ, ਕਿਤਨਾ ਕਿਤੇ ਵੱਜੇਗਾ ਜਾ ਕੇ। ਸੋ ਉਹ ਚਿੱਲੇ ਤੋਂ ਨਿਕਲ ਚੁੱਕੇ ਹਨ, ਕਮਾਨ 'ਚੋਂ ਨਿਕਲ ਚੁੱਕੇ ਹਨ। ਸੰਚਿਤ ਕਰਮ ਪੱਥੇ ਵਿੱਚ ਜਿਵੇਂ ਤੀਰ ਜਮ੍ਹਾਂ ਪਏ ਨੇ ਅਤੇ ਕਿਰੇਮਾਨ ਕਰਮ ਜਿਹੜੇ ਹੁਣ ਕਮਾ ਰਹੇ ਹਾਂ ਉਹ ਪੱਥੇ ਵਿੱਚ ਅਜੇ ਜਮ੍ਹਾਂ ਹੋਣੇ ਨੇ। ਸੋ ਕਈ ਵਾਰੀ ਇਹ ਸਵਾਲ ਉੱਠਦਾ ਹੈ, ਕਈ ਪ੍ਰੇਮੀ ਸਵਾਲ ਕਰਦੇ ਨੇ ਵੀ ਫਲਾਨਾ ਬੰਦਾ ਬੜੇ ਮਾੜੇ ਕਰਮ ਕਰਦਾ ਹੈ ਪਰ ਉਹਨੂੰ ਸੁੱਖ ਮਿਲ ਰਿਹਾ। ਅਸੀਂ ਕਰਮ ਨਹੀਂ ਮਾੜਾ ਕਦੇ ਕੀਤਾ ਪਰ ਸਾਨੂੰ ਦੁੱਖ ਮਿਲ ਰਿਹਾ। ਇਹਦਾ ਕਾਰਨ ਇਹ ਹੈ ਕਿ ਕਿਰੇਮਾਨ ਕਰਮ ਜਿਹੜੇ ਹੁਣ ਕਮਾ ਰਹੇ ਹਨ ਇਹਨਾਂ ਦਾ ਫਲ ਇਸ ਜਨਮ ਵਿੱਚ ਨਹੀਂ ਹੈ। ਜੋ ਪੂਰਵਲੇ ਜਨਮਾਂ ਵਿੱਚ ਸੰਚਿਤ ਕਰਮ ਹਨ ਕਮਾਏ ਹੋਏ, ਉਹਨਾਂ ਵਿੱਚੋਂ ਕੁਝ ਕਰਮਾਂ ਦਾ ਫਲ ਇਸ ਜਨਮ ਵਿੱਚ ਅਸੀਂ ਭੋਗ ਰਹੇ ਹਾਂ। ਮੋਟੇ ਤੌਰ 'ਤੇ ਉਦਾਹਰਣ ਪੇਸ਼ ਕਰਨ ਲੱਗਾ ਹਾਂ। ਦੁਆਪਰ ਯੁੱਗ ਦੇ ਵਿੱਚ ਇੱਕ ਧ੍ਰਿਤਰਾਸ਼ਟਰ ਹੋਇਆ, ਇਹ ਜਨਮ ਤੋਂ ਅੰਨਾ ਸੀ ਅਤੇ ਇਹਦਾ 100 ਪੁੱਤਰ ਸੀ, ਸਾਰੇ ਮਰ ਗਏ। ਬਿਆਸ ਰਿਸ਼ੀ ਜੀ ਨੂੰ ਪੁੱਛਿਆ ਵੀ ਕੀ ਕਾਰਨ, ਮੈਨੂੰ ਪੂਰਵਲੇ 100 ਜਨਮ ਦਾ ਗਿਆਨ ਵੀ ਹੈ ਅਤੇ ਮੈਂ 100 ਜਨਮਾਂ ਵਿੱਚ ਐਸਾ ਕੋਈ ਮਾੜਾ ਕਰਮ ਨਹੀਂ ਕੀਤਾ ਜਿਸ ਕਰਕੇ ਮੇਰੇ 100 ਦੇ 100 ਪੁੱਤਰ ਮਰ ਜਾਂਦੇ, ਜਾਂ ਮੈਂ ਜਨਮ ਤੋਂ ਅੰਨਾ, ਇਹ ਕੀ ਕਾਰਨ? ਬਿਆਸ ਜੀ ਕਹਿਣ ਲੱਗੇ ਵੀ ਕ੍ਰਿਸ਼ਨ ਜੀ ਪਾਸ ਜਾਓ, ਕ੍ਰਿਸ਼ਨ ਜੀ ਇਹ ਤੁਹਾਨੂੰ ਜਵਾਬ ਦੇਣਗੇ। ਜਿਸ ਵੇਲੇ ਕ੍ਰਿਸ਼ਨ ਜੀ ਦੇ ਪਾਸ ਧ੍ਰਿਤਰਾਸ਼ਟਰ ਗਿਆ, ਇਹਨੇ ਪ੍ਰਸ਼ਨ ਕੀਤਾ ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਤੁਹਾਨੂੰ 100 ਜਨਮਾਂ ਦਾ ਗਿਆਨ ਹੈ ਧ੍ਰਿਤਰਾਸ਼ਟਰ ਜੀ, ਪਰ ਤੁਸੀਂ ਪਿਛਲੇ 107ਵੇਂ ਜਨਮ ਵਿੱਚ ਇਹ ਦੋਵੇਂ ਕਰਮ ਕਮਾਏ ਸਨ ਜਿਨ੍ਹਾਂ ਦਾ ਹੁਣ ਫਲ ਮਿਲਿਆ। ਕਹਿਣ ਲੱਗੇ ਵਿਖਾ ਸਕਦੇ ਹੋ ਤਾਂ ਵਿਖਾ ਦਿਓ। ਜਾਣਕਾਰੀ ਬਖਸ਼ੀ, ਸਰਬਗਤਾ ਬਖਸ਼ੀ, ਗਿਆਨ ਬਖਸ਼ਿਆ ਤਾਂ ਇਹ ਸਾਹਮਣੇ ਆਇਆ ਕਿ ਉਸ 107ਵੇਂ ਜਨਮ ਦੇ ਵਿੱਚ ਇਹ ਨੌਜਵਾਨ ਉਮਰ ਵਿੱਚ ਸਮਝਦਾਰ ਸਿਆਣਾ ਬਿਆਣਾ ਵਿਅਕਤੀ ਤੁਰਿਆ ਜਾਂਦਾ ਸੀ ਅਤੇ ਰਸਤੇ ਵਿੱਚ ਕਿੱਕਰ ਦੀ ਸੂਲ ਤੋੜ ਲਈ ਅਤੇ ਅੱਕ 'ਤੇ ਬੈਠੇ ਟੇਡੇ ਦੀਆਂ ਅੱਖਾਂ ਨੀਹਾਂ ਕਰ ਦਿੱਤੀਆਂ। ਕਹਿੰਦੇ ਇਸ ਕਰਕੇ ਤੂੰ ਜਨਮ ਤੁਹਾਨਾ। ਕਹਿਣ ਲੱਗਾ ਵੀ 100 ਪੁੱਤਰ ਕਿਉਂ ਮਰੇ? ਕਹਿੰਦੇ ਉਸੇ ਜਨਮ ਵਿੱਚ ਤੂੰ ਰਾਜਾ ਬਣਿਆ, ਤੂੰ ਮਾਸ ਖਾਣ ਦਾ ਆਦੀ ਸਾਂ ਅਤੇ ਇੱਕ ਦਿਨ ਤੇਰੇ ਸ਼ਿਕਾਰੀ ਮੀਂਹ ਵਰਨ ਕਰਕੇ ਬਾਹਰ ਸ਼ਿਕਾਰ ਖੇਡਣ ਨਾ ਜਾ ਸਕੇ ਤਾਂ ਉਸ ਵਕਤ ਤੇਰੇ ਮੀਰ ਸ਼ਿਕਾਰੀਆਂ ਨੇ ਤੇਰੇ ਮਹਿਲਾਂ ਵਿੱਚ ਹੰਸਾਂ ਦੇ ਬੱਚੇ ਸਨ, ਉਹ 2-4 ਬੱਚੇ ਮਾਰ ਕੇ ਤੈਨੂੰ ਖਵਾਏ, ਤੈਨੂੰ ਹੰਸਾਂ ਦਾ ਮਾਸ ਸਵਾਦ ਲੱਗਾ, ਤੂੰ ਇਹ ਗੱਲ ਕਹੀ ਆਪਣੇ ਸ਼ਿਕਾਰੀਆਂ ਨੂੰ ਵੀ ਇਹ ਮਾਸ ਬੜਾ ਸਵਾਦੀ, ਰੋਜ਼ ਇਹੋ ਜਿਹਾ ਲਿਆਇਆ ਕਰੋ, ਹੰਸਾਂ ਦੇ ਬੱਚੇ ਮਾਰ ਮਾਰ ਕੇ ਤੈਨੂੰ ਖਵਾਉਂਦੇ ਰਹੇ ਅਤੇ 100 ਬੱਚਾ ਤੂੰ ਮਾਰ ਕੇ ਖਾਧਾ। ਜਦੋਂ ਹੰਸ ਪੰਛੀ ਮਾਨ ਸਰੋਵਰ ਤੋਂ ਵਾਪਸ ਆਏ ਉਹਨਾਂ ਦੇ ਹਿਰਦੇ ਵਿੱਚੋਂ ਹੂਕ ਨਿਕਲੀ ਕਿ ਜਿਸ ਨੇ ਸਾਡੇ ਬੱਚੇ ਮਾਰ ਕੇ ਖਾਧੇ ਨੇ ਉਹਦਾ ਵੀ 100 ਪੁੱਤਰ ਹੋਵੇ, ਉਹਦੇ ਘਰ ਪੈਦਾ ਅਤੇ ਫਿਰ ਮਰ ਜਾਏ ਅਤੇ ਫਿਰ ਉਹਨੂੰ ਪਤਾ ਲੱਗੇਗਾ ਕਿੰਨਾ ਦੁੱਖ ਹੁੰਦਾ, ਔਲਾਦ ਦਾ ਸੰਤਾਨ ਦਾ ਕਿੰਨਾ ਦੁੱਖ, ਇਸ ਕਰਕੇ ਤੈਨੂੰ ਇਹ ਦੁੱਖ ਭੋਗਣਾ ਪਿਆ। ਕਹਿਣ ਲੱਗਾ ਜੀ 106 ਜਨਮਾਂ ਤੱਕ ਕਿਉਂ ਨਾ ਭੋਗਣਾ ਪਿਆ? ਕਹਿਣ ਲੱਗੇ ਰਾਜਾ ਤੇਰੇ ਪੁੰਨ ਬਹੁਤ ਸਨ, 106 ਜਨਮਾਂ ਤੱਕ ਤੂੰ ਆਪਣੇ ਪੁੰਨਾਂ ਦਾ ਫਲ ਭੋਗਿਆ ਹੈ, ਹੁਣ ਪੁੰਨ ਫਲ ਦੇਣ ਨੂੰ ਸ਼ਾਂਤ ਹੋ ਗਏ ਅਤੇ ਕਰਮ ਜਿਹੜੇ ਪਾਪ ਸੀ ਉਹਨਾਂ ਦੀ ਵਾਰੀ ਆ ਗਈ, ਇਸ ਕਰਕੇ ਤੂੰ ਜਨਮ ਤੋਂ ਅੰਨਾ ਅਤੇ ਤੇਰੇ 100 ਪੁੱਤਰ ਮਰੇ ਨੇ। ਇਉਂ ਨਿਰੁੱਤਰ ਕੀਤਾ ਸੀ ਧ੍ਰਿਤਰਾਸ਼ਟਰ ਨੂੰ। ਇਸੇ ਤਰ੍ਹਾਂ ਸਾਧ ਸੰਗਤ ਜੀ, ਤਮਾਮ ਜਿੰਨੇ ਅਸੀਂ ਜੀਵ ਹਾਂ, ਸਾਰਿਆਂ ਨੇ ਮਿਸ਼ਰਤ ਕਰਮ ਕਮਾਏ ਹੋਏ ਨੇ। ਜੋ ਕੁਝ ਦੁੱਖ ਸੁੱਖ ਮਿਲ ਰਿਹਾ ਹੈ ਆਪਣੇ ਕਰਮਾਂ ਦੇ ਮੁਤਾਬਕ ਹੀ ਵਾਹਿਗੁਰੂ ਜੀ ਸਾਨੂੰ ਦੇ ਰਹੇ ਨੇ, ਵੈਰ ਨਹੀਂ ਕਿਸੇ ਨਾਲ ਕਰਦੇ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਮੁੱਢ ਵਿੱਚ ਮੂਲ ਮੰਤਰ ਵਿੱਚ ਲਿਖ ਦਿੱਤਾ ਨਿਰਵੈਰ। ਵਾਹਿਗੁਰੂ ਦਾ ਸਰੂਪ ਨਿਰਵੈਰ ਹੈ, ਕਿਸੇ ਨਾਲ ਵਿਤਕਰਾ ਨਹੀਂ ਵਾਹਿਗੁਰੂ ਜੀ ਕਰਦੇ। ਸਾਡੇ ਆਪੋ ਆਪਣੇ ਕਰਮਾਂ ਦੇ ਮੁਤਾਬਕ ਹੀ ਫਲ ਭੁਗਤਾਉਂਦੇ ਨੇ। ਹਜ਼ੂਰ ਦੀ ਬਾਣੀ ਦਾ ਬਚਨ, ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਜਿਹੜੀ ਮਨਮੁਖ ਦੀ ਬਿਰਤੀ ਹੈ ਉਹਨੂੰ ਕੂਕਰ ਦ੍ਰਿਸ਼ਟੀ ਮੰਨਿਆ। ਜਿਵੇਂ ਕੁੱਤੇ ਨੂੰ ਕੋਈ ਸੋਟਾ ਮਾਰੇ ਅਤੇ ਉਹ ਛੇਤੀ ਨਾਲ ਸੋਟਾ ਮੂੰਹ 'ਚ ਪਾ ਲੈਂਦਾ। ਜਦੋਂ ਸਾਨੂੰ ਕਿਸੇ ਵੱਲੋਂ ਦੁੱਖ ਮਿਲਦਾ ਹੈ ਤਾਂ ਅਸੀਂ ਕਿਸੇ ਦੇ ਖਿਲਾਫ ਹੋ ਜਾਂਦੇ ਹਾਂ ਵੀ ਫਲਾਨਾ ਸਾਨੂੰ ਦੁੱਖ ਦਿੰਦਾ ਹੈ ਆਪਣੇ ਕਰਮਾਂ ਦੇ ਮੁਤਾਬਕ। ਜਿਹੜੇ ਗੁਰਮੁਖ ਹਨ ਉਹਨਾਂ ਦੀ ਸ਼ੇਰ ਦ੍ਰਿਸ਼ਟੀ ਆ, ਉਹ ਸਮਝਦੇ ਨੇ ਕਿ ਜੋ ਕੁਝ ਪ੍ਰਾਪਤ ਹੋ ਰਿਹਾ ਵਾਹਿਗੁਰੂ ਵੱਲੋਂ ਮਿਲ ਰਿਹਾ। ਜਿਵੇਂ ਸ਼ੇਰ ਨੂੰ ਕੋਈ ਗੋਲੀ ਮਾਰੇ, ਕੋਈ ਸੋਟਾ ਮਾਰੇ, ਦੂਰੋਂ ਰੋੜਾ ਮਾਰੇ, ਰੋੜੇ ਨੂੰ ਜਾਂ ਸੋਟੇ ਨੂੰ ਜਾਂ ਗੋਲੀ ਵੱਲ ਨਹੀਂ ਉਹ ਧਿਆਨ ਦਿੰਦਾ, ਜਿੱਥੋਂ ਚੱਲ ਕੇ ਆਈ ਚੀਜ਼ ਉੱਧਰ ਨੂੰ ਦੌੜਦਾ। ਇਹ ਸ਼ੇਰ ਦ੍ਰਿਸ਼ਟੀ ਮੰਨੀ ਗਈ ਹੈ। ਔਰ ਇਸ ਪ੍ਰਕਾਰ ਇਹ ਗੁਰਮੁਖਾਂ ਦੀ ਅਵਸਥਾ ਹੈ ਕਿ ਜੋ ਕੁਝ ਵੀ ਪ੍ਰਾਪਤ ਹੋ ਰਿਹਾ ਵਾਹਿਗੁਰੂ ਦੇ ਭਾਣੇ ਅੰਦਰ, ਸਾਡੇ ਕਰਮਾਂ ਦਾ ਫਲ ਵਾਹਿਗੁਰੂ ਜੀ ਭੁਗਤਾ ਰਹੇ ਨੇ। ਜਿਹੜੇ ਉੱਚੀ ਅਵਸਥਾ ਵਾਲੇ ਗੁਰਮੁਖ ਹਨ ਉਹਨਾਂ ਦੀ ਇਹ ਅਵਸਥਾ ਕਿ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਸੰਸਾਰੀ ਲੋਕ ਅਸੀਂ ਸਾਰੇ ਮੰਗਦੇ ਤਾਂ ਸੁੱਖ ਹਾਂ, ਪਰ ਕਰਮ ਵੀ ਤਾਂ ਨਾਲ ਨੇ ਨਾ। ਫਰੀਦ ਨੇ ਕਿਹਾ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨਕ ਤਾਏ ਦਾ ਪੈਦਾ ਲੋੜੈ ਪੱਟ। ਫਰੀਦ ਜੀ ਕਹਿੰਦੇ ਸਾਰੀ ਉਮਰ ਕਿੱਕਰਾਂ ਦੇ ਬੀਜ ਬੀਜਦਾ ਰਿਹਾ, ਲੋੜਦਾ ਬਜੌਰ ਦੇ ਲਾਖੇ ਦੀਆਂ ਦਾਖਾਂ, ਬਜੌਰ ਦੇ ਅੰਗੂਰ ਖਾਣੇ ਚਾਹੁੰਦਾ, ਬੀਜਦਾ ਰਿਹਾ ਕਿੱਕਰਾਂ ਦੇ ਬੀਜ। ਬੀਜ ਕਿੱਕਰਾਂ ਦੇ ਬੀਜੇਗਾ ਤਾਂ ਕਿੱਕਰ ਹੀ ਉੱਗਣਗੇ ਨਾ, ਉੱਥੇ ਅੰਗੂਰ ਤਾਂ ਲੱਗ ਨਹੀਂ ਜਾਣੇ। ਜੇ ਕੱਤਦਾ ਰਿਹਾ ਸਾਰੀ ਉਮਰ ਉੱਨ, ਤਾਂ ਰੇਸ਼ਮ ਪਹਿਨਣ ਨੂੰ ਨਹੀਂ ਮਿਲ ਸਕਦਾ। ਹਜ਼ੂਰ ਕਹਿੰਦੇ ਨੇ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਪਰ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਮੰਗਦਾ ਸਾਰਾ ਕੋਈ ਸੰਸਾਰ ਸੁੱਖ ਹੈ, ਪਰ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁੱਖ ਕਲਪਿਤ ਕੀਤਾ ਅਸਲ ਵਿੱਚ ਉਹ ਸੁੱਖ ਦੇ ਸੋਮੇ ਨਹੀਂ ਹਨ। ਅਸੀਂ ਮੰਗਦੇ ਹਾਂ ਪੁੱਤਰ, ਦੌਲਤ, ਹੋਰ ਖਜ਼ਾਨੇ, ਦੁਨਿਆਵੀ ਬਨਾਵਟੀ ਇੱਜ਼ਤ ਇਤਿਆਦਿਕ ਚੀਜ਼ਾਂ, ਪਰ ਮਹਾਰਾਜ ਕਹਿੰਦੇ ਪੁੱਤਰ ਕਲੱਤਰ ਲਛਮੀ ਮਾਇਆ, ਇਨ ਤੇ ਕਹੋ ਕਮਨੇ ਸੁੱਖ ਪਾਇਆ। ਭਾਈ ਪੁੱਤਰ, ਇਸਤਰੀ, ਲਛਮੀ, ਧਨ ਦੌਲਤ, ਦੱਸੋ ਖਾ ਇਹਦੇ ਤੋਂ ਕਿਸੇ ਨੇ ਸੁੱਖ ਪਾਇਆ? ਜਿਹੜਾ ਸੁੱਖ ਦਾ ਸੋਮਾ ਹੈ ਆਤਮ ਗਿਆਨ, ਪਰਮਾਰਥਕ ਆਨੰਦ, ਆਤਮਕ ਆਨੰਦ, ਉਹਦੇ ਵੱਲ ਤਾਂ ਕਦੇ ਖਿਆਲ ਹੀ ਨਹੀਂ ਸਾਡੇ ਮਨ 'ਚ ਆਇਆ ਵੀ ਉਹ ਵੀ ਦਾਤ ਮੰਗਣੀ ਹੈ। ਸਾਨੂੰ ਮੰਗਤੇ ਵੀ ਬਣਨਾ ਨਹੀਂ ਆਇਆ ਜਦ ਤੱਕ ਵੀ ਮੰਗਤੇ ਕਿਹੋ ਜਾਂਦੇ ਨੇ। ਬਾਦਸ਼ਾਹ ਦੇ ਦਰਬਾਰ 'ਚ ਆ ਕੇ ਕੋਈ ਤੂੜੀ ਦੀ ਪੰਡ ਮੰਗੀ ਜਾਏ ਅਤੇ ਟਿਚਰਾਂ ਹੋਣਗੀਆਂ, ਮਖੌਲ ਹੋਣਗੇ, ਭਾਈ ਮੂਰਖ ਹੀ ਆ, ਬਿਆਕਲ ਆ, ਮਸਾਂ ਮਸਾਂ ਬਾਦਸ਼ਾਹ ਦੇ ਦਰਬਾਰ 'ਚ ਆਇਆ ਮੰਗਦਾ ਤੂੜੀ ਦੀ ਪੰਡ ਜਾਂ ਕੌਡੀਆਂ। ਇਸ ਵਾਸਤੇ ਮੰਗਣਾ ਆਤਮ ਗਿਆਨ, ਆਤਮਕ ਆਨੰਦ, ਪਰਮਾਰਥਕ ਸੂਝ ਬੂਝ, ਜਿਸ ਦੇ ਨਾਲ ਸਾਡੀ ਕਲਿਆਣ ਹੋਵੇ। ਹਜ਼ੂਰ ਕਹਿੰਦੇ ਨੇ, ਮੰਗਨ ਮੰਗਤ ਇੱਕ ਹੈ ਮਾਂਗ, ਨਾਨਕ ਜਾ ਤੇ ਪਰਹ ਪਰਾਗ ਰਹੋ ਵਿਚਾਰ। ਸੋ ਜੀਵ ਕਰਮ ਭੈੜੇ ਕਰਦਾ ਅਤੇ ਇੱਛਾ ਸੁੱਖਾਂ ਦੀ ਰੱਖਦਾ। ਗੁਰਮੁਖ ਕਰਮ ਚੰਗੇ ਕਰਦੇ ਨੇ ਅਤੇ ਇੱਛਾ ਵੀ ਨਹੀਂ ਰੱਖਦੇ ਸੁੱਖਾਂ ਦੀ। ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਜਦੋਂ ਅੰਤ ਸਮਾਂ ਸੀ, ਉਹਨਾਂ ਦਾ ਬਿਮਾਰ ਸਨ, ਅਤੇ ਉਹਨਾਂ ਨੂੰ ਪੁੱਛਿਆ ਜੀ ਕੀ ਹਾਲ ਹੈ, ਤਾਂ ਉਹਨਾਂ ਇਹ ਬਚਨ ਕਿਹਾ ਸੀ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਵਾਹਿਗੁਰੂ ਜੀ ਹਨ ਸਾਡੇ ਮਿੱਤਰ, ਅਤੇ ਮਿੱਤਰ ਜੋ ਕੁਝ ਕਰਦਾ ਸੁਖੀ ਹੋਵੇਗਾ, ਦੁੱਖ ਥੋੜ੍ਹਾ ਹੋਵੇਗਾ। ਮਿੱਤਰ ਕਦੇ ਦੁੱਖ ਨਹੀਂ ਦਿੰਦਾ। ਵਾਹਿਗੁਰੂ ਹੈ ਆਪਣੇ ਜੀਆਂ ਦਾ ਮਿੱਤਰ, ਸ੍ਰਿਸ਼ਟੀ ਨੂੰ ਰਚਣ ਵਾਲਾ, ਆਪਣੇ ਰਚੀ ਸੰਤਾਨ ਨੂੰ ਕਦੇ ਦੁੱਖ ਦਿੰਦਾ ਨਹੀਂ। ਕਈ ਵਾਰੀ ਸਵਾਲ ਖੜ੍ਹਾ ਹੁੰਦਾ ਕਿ ਜਿਹੜੇ ਰੱਬ ਦੀ ਭਗਤੀ ਕਰਨ ਵਾਲੇ ਹਨ ਜੀ, ਉਹਨਾਂ ਨੂੰ ਦੁੱਖ ਕਿਵੇਂ ਮਿਲਣਾ ਚਾਹੀਦਾ, ਕਿਉਂ ਦੁੱਖ ਮਿਲਦਾ ਨਹੀਂ? ਇੱਕ ਭਾਈ ਗੁਰਦਾਸ ਜੀ ਦਾ ਬਚਨ ਹੈ, ਭਾਈ ਸਾਹਿਬ ਕਹਿੰਦੇ ਨੇ, ਕਿ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ। ਪਾਣੀ ਲੱਕੜ ਨੂੰ ਨਹੀਂ ਡੋਬਦਾ ਕਿਉਂਕਿ ਉਹਨੂੰ ਲੱਜਾ ਹੈ ਕਿ ਮੈਂ ਹੀ ਇਹਨੂੰ ਪਾਲਿਆ ਹੋਇਆ ਅਤੇ ਮੈਂ ਹੀ ਡੋਬਦਿਆਂ। ਪਰ ਇੱਕ ਚੰਦਨ ਦਾ ਜਿਹੜਾ ਬਿਰਸ਼ ਹੈ ਨਾ, ਚੰਦਨ ਦੀ ਅਸਲੀ ਲੱਕੜ, ਉਹਦੀ ਪਛਾਣ ਹੀ ਇਹ ਵੀ ਜੇ ਪਾਣੀ 'ਚ ਡੁੱਬ ਜਾਏ ਤਾਂ ਚੰਦਨ ਅਸਲੀ, ਜੇ ਪਾਣੀ 'ਚ ਤਰਦਾ ਰਹੇ ਤਾਂ ਨਕਲੀ। ਅਤੇ ਅਗਰਾ ਡੋਬੈ ਜਾਣ ਕੇ, ਭਾਈ ਗੁਰਦਾਸ ਜੀ ਕਹਿੰਦੇ, ਅਗਰਾ ਡੋਬੈ ਜਾਣ ਕੇ, ਪਾਣੀ ਜਾਣ ਬੁੱਝ ਕੇ ਚੰਦਨ ਨੂੰ ਡੋਬ ਦਿੰਦਾ। ਕਿਉਂ ਜੀ? ਨਿਰਮੋਲਕ ਧੱਜਾ, ਉਹਦੀ ਨਿਰਮੋਲਕਤਾ ਤਾਂ ਪ੍ਰਾਪਤ ਹੋਣੀ, ਲੋਕਾਂ ਨੂੰ ਪਤਾ ਲੱਗਣਾ ਜੇ ਡੁੱਬਾ ਤਾਂ, ਉਹਦੀ ਵਡਿਆਈ ਉਹਦੀ ਮਹਿਮਾ ਹੀ ਤਾਂ ਪ੍ਰਗਟ ਹੋਣੀ ਆ। ਜੇ ਰੱਬ ਦੇ ਪਿਆਰਿਆਂ ਨੂੰ ਆਰੇ ਨਾਲ ਚੀਰਿਆ ਗਿਆ ਤਾਂ ਹੀ ਦੁਨੀਆਂ ਦੇ ਵਿੱਚ ਵਡਿਆਈ ਆ ਨਾ। ਵੀ ਭਾਈ ਮਤੀ ਦਾਸ ਜੀ ਨੇ ਸਿੱਖੀ ਨਿਭਾਈ ਸੀ। ਭਾਈ ਮਨੀ ਸਿੰਘ ਬਾਰੇ ਗ੍ਰੰਥ 'ਚ ਲਿਖਿਆ ਵੀ ਜਿਸ ਵੇਲੇ ਜਲਾਦ ਆਇਆ ਨਾ ਕੋਲ, ਉਹਨੇ ਪੈਂਤੜੇ ਬਦਲੇ ਅਤੇ ਕੋਲ ਆ ਕੇ ਟੋਕਾ ਲੈ ਕੇ ਖਲੋਤਾ, ਅਤੇ ਭਾਈ ਮਨੀ ਸਿੰਘ ਨੇ ਆਪਣੀ ਜੇਬ 'ਚੋਂ ਕੱਢ ਕੇ ਮਿਸ਼ਰੀ ਉਹਦੇ ਮੂੰਹ 'ਚ ਪਾਈ। ਕਹਿਣ ਲੱਗੇ ਵੀ ਇਹ ਕੀ ਗੱਲ, ਮਤੀ ਦਾਸ ਸਾਹਿਬ ਮੈਂ ਕੁਤਰਾ ਕੁਤਰਾ ਤੈਨੂੰ ਕਰਨਾ ਅਤੇ ਤੂੰ ਖੁਸ਼ ਹੋ ਰਿਹਾ, ਮੈਨੂੰ ਵੇਖ ਕੇ ਬੜਾ ਪ੍ਰਸੰਨ ਹੋ ਰਿਹਾ, ਤੂੰ ਮਿਸ਼ਰੀ ਮੇਰੇ ਮੂੰਹ 'ਚ ਪਾਉਣਾ। ਭਾਈ ਮਨੀ ਸਿੰਘ ਜੀ ਕਹਿਣ ਲੱਗੇ ਤੂੰ ਹੈ ਕਸਵੱਟੀ ਅਤੇ ਮੈਂ ਹਾਂ ਗੁਰੂ ਕਾ ਸਿੱਖ, ਅਤੇ ਕਸਵੱਟੀ 'ਤੇ ਲੱਗ ਕੇ ਪਤਾ ਲੱਗੇਗਾ ਨਾ ਵੀ ਮਨੀ ਸਿੰਘ ਖਰਾ ਕੇ ਬਨਾਵਟੀ, ਮਨੀ ਸਿੰਘ ਹਕੀਕੀ ਕੇ ਨਕਲੀ। ਇਹ ਤਾਂ ਤੇਰੇ ਆਉਣ ਕਰਕੇ ਪਤਾ ਲੱਗਣਾ ਨਾ। ਤੂੰ ਮੈਨੂੰ ਨਿਗਾਹ ਨਿਗਾਹ ਕਰਕੇ ਟੁੱਕੇਗਾ ਅਤੇ ਜੇ ਮੇਰੇ ਮੂੰਹ 'ਚੋਂ ਸੀ ਹਾਏ ਦੁਹਾਈ ਹਾਲ ਪਾ ਰਿਹਾ, ਜੇ ਇਹ ਗੱਲਾਂ ਨਿਕਲੀਆਂ ਵੀ ਲੋਕੋ ਮੈਂ ਮਰ ਚੱਲਿਆ, ਮੈਨੂੰ ਬਚਾਓ, ਮੇਰਾ ਤੁਹਾਡੇ ਤੋਂ ਬਿਨਾਂ ਕੋਈ ਨਹੀਂ। ਫਿਰ ਮਨੀ ਸਿੰਘ ਨਕਲੀ, ਅਤੇ ਮਨੀ ਸਿੰਘ ਜੀ ਇਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠਾ, ਹੱਸਦਾ ਹੱਸਦਾ ਬੰਦ ਬੰਦ ਕਟਵਾਏ, ਅਤੇ ਮਨੀ ਸਿੰਘ ਹਕੀਕੀ, ਮਨੀ ਸਿੰਘ ਗੁਰੂ ਕਾ ਪਿਆਰਾ। ਇਹ ਤਾਂ ਹੀ ਪਤਾ ਲੱਗਣਾ ਨਾ, ਦੁਨੀਆਂ ਦੇ ਲੋਕਾਂ ਦੇ ਸਾਹਮਣੇ ਗੁਰੂ ਕੀ ਨਿਭਾਈ ਸਿੱਖੀ ਦਾ ਪਤਾ ਤਾਂ ਅੱਜ ਹੀ ਲੱਗਣਾ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਇਸ ਵਾਸਤੇ ਰੱਬ ਦੇ ਸੰਤ ਦੀ ਪਰਿਭਾਸ਼ਾ ਇਹ ਨਹੀਂ ਕਿ ਉਹਨੂੰ ਦੁੱਖ ਨਹੀਂ ਮਿਲਦਾ, ਉਹਦੀ ਪਰਿਭਾਸ਼ਾ ਇਹ ਹੈ ਕਿ ਦੁੱਖ ਵੱਡੇ ਤੋਂ ਵੱਡੇ ਪਹਾੜਾਂ 'ਚ ਜਿਹੜੇ ਆਉਣ ਪਰ ਉਹ ਦੁੱਖ ਨੂੰ ਦੁੱਖ ਕਰਕੇ ਨਾ ਮੰਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹੋ ਅਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮੰਨਣਾ। ਜੇ ਰੱਬ ਦੇ ਸੰਤ ਬਣਨਾ ਤਾਂ ਫਿਰ ਇਹੋ ਜਿਹੀਆਂ ਗੱਲਾਂ ਨੂੰ ਧਾਰਨ ਕਰਨਾ ਪਵੇਗਾ। ਜਿਹੜਾ ਨਰ ਦੁੱਖ ਵਿੱਚ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ ਅਤੇ ਸੁੱਖ ਦੇ ਨਾਲ ਜਿਹਨੂੰ ਲਗਾਈ ਹੈ ਨਹੀਂ, ਜਦੋਂ ਤੱਕ ਅਸੀਂ ਸੁੱਖਾਂ ਦੀ ਇੱਛਾ ਵਿੱਚ ਜਿਉਂਦੇ ਹਾਂ ਉਦੋਂ ਤੱਕ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੈ। ਜਿਸ ਨੇ ਦੁਨਿਆਵੀ ਸੁੱਖਾਂ ਦੀ ਆਸਾ ਤਿਆਗ ਦਿੱਤੀ ਉਹਨੂੰ ਆਤਮਿਕ ਸੁੱਖ ਮਿਲੇਗਾ। ਜਿਹੜੇ ਦੁਨਿਆਵੀ ਸੁੱਖ ਹਨ ਇਹਨਾਂ ਵਿੱਚ ਰਹਿ ਕੇ, ਹਜ਼ੂਰ ਕਹਿੰਦੇ ਸੁੱਖੋਂ ਉੱਠੇ ਰੋਗ ਪਾਪ ਕਮਾਇਆ, ਸੁੱਖ ਦੇ ਵਿੱਚੋਂ ਰੋਗ ਪੈਦਾ ਹੋਵੇਗਾ, ਪਾਪ ਕਮਾਵੇਗਾ। ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ 'ਤੇ ਉਪਜਿਆ ਸੋਗ। ਤਾਂ ਹਜ਼ੂਰ ਕਹਿੰਦੇ ਨੇ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀ ਹੈ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰ ਹੈ ਜਾਏ ਮਨੁੱਖ। ਜਿਹੜੇ ਮਨੁੱਖਾ ਸਰੀਰ ਧਾਰ ਕੇ ਬੰਦਗੀ ਕਰਦੇ ਹਨ ਉਹਨਾਂ ਦੇ ਤਿੰਨਾਂ ਤਰ੍ਹਾਂ ਦੇ ਕਰਮ ਖਤਮ ਹੋ ਜਾਂਦੇ ਨੇ। ਪਰਾ ਰੱਬ ਤਾਂ ਭੋਗਦੇ ਨੇ ਸਰੀਰਕ ਤੌਰ 'ਤੇ ਆਪਣੀ ਮੌਜ ਵਿੱਚ, ਚਾਹੁਣ ਤਾਂ ਮੇੜ ਸਕਦੇ ਨੇ। ਅਤੇ ਜਿਹੜੇ ਸੰਚਿਤ ਕਰਮ ਹਨ ਅਤੇ ਕਿਰੇਮਾਨ ਕਰਮ ਹਨ ਇਹ ਉਹਨਾਂ ਨੂੰ ਨਹੀਂ ਭੋਗਣੇ ਪੈਂਦੇ। ਬਾਕੀ ਸਭ ਸੰਸਾਰ ਨੂੰ ਕਰਮਾਂ ਵਿੱਚ ਬੱਝਿਆ ਹੋਇਆ ਆਉਣਾ ਜਾਣਾ ਪਵੇਗਾ। ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਚੱਲਿਆ ਗਿਆ ਬੰਦਗੀ ਦੁਆਰਾ, ਉਹਦੇ ਸੰਚਿਤ ਕਰਮ ਅਤੇ ਕਿਰੇਮਾਨ ਕਰਮ ਨਸ਼ਟ ਹੋ ਜਾਣਗੇ, ਕਿਉਂਕਿ ਸਰੀਰ ਨਹੀਂ ਧਾਰਨਾ, ਸਰੀਰ ਹੋਣ ਕਰਕੇ ਹੀ ਕਰਮ ਨਾਲ ਹਨ। ਅਤੇ ਜਦੋਂ ਸਰੀਰਾਂ ਦਾ ਹੀ ਧਾਰਨਾ ਮੁੱਕ ਗਿਆ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਪੜ ਜਾਂਦਾ, ਮੁੱਕ ਜਾਂਦਾ, ਉਹਨਾਂ ਨੂੰ ਨਹੀਂ ਭੋਗਣਾ ਪੈਂਦਾ। ਬਾਕੀ ਤਮਾਮ ਜਿੰਨੇ ਸੰਸਾਰ ਦੇ ਵਿੱਚ ਅਸੀਂ ਜੀਵ ਹਾਂ, ਬੰਦਗੀ ਤੋਂ ਬਿਨਾਂ ਸੱਖਣੇ ਹਾਂ, ਆਤਮ ਗਿਆਨ ਤੋਂ ਉਣੇ ਹਾਂ, ਉਦੋਂ ਤੱਕ ਅਸੀਂ ਕਰਮਾਂ ਦੇ ਵਿੱਚ ਬੱਝੇ ਹੋਏ ਹਾਂ ਔਰ ਕਰਮਾਂ ਦੇ ਅਨੁਸਾਰ ਵਾਹਿਗੁਰੂ ਜੀ ਫਲਵਰਦਾਤਾ ਹੋ ਕੇ ਸਾਨੂੰ ਸਾਡੇ ਕਰਮਾਂ ਦਾ ਫਲ ਭੁਗਤਾ ਰਹੇ ਨੇ। ਜਿਹੜਾ ਵਾਹਿਗੁਰੂ ਦੀ ਗੋਦ ਵਿੱਚ ਜਾਵੜਿਆ ਉਹ ਇਹਨਾਂ ਕਰਮਾਂ ਦੇ ਫਲ ਭੋਗਣ ਤੋਂ ਬਚ ਜਾਏਗਾ, ਬਾਕੀ ਸਭਨਾਂ ਨੂੰ ਭੋਗਣੇ ਪੈਣਗੇ। ਰਹੋ ਵਿਚਾਰ, ਸਤਿਗੁਰੂ ਜੀ ਦੀ ਬਾਣੀ 'ਚ ਇੱਕ ਬਚਨ ਆਇਆ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਮੁੱਖ ਵਾਕ ਬਚਨ ਹੈ। ਹਜ਼ੂਰ ਕਹਿੰਦੇ ਨੇ ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਰਿਦਰੰਗ ਮਹਾਂ ਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ। ਵੇਖੋ ਗੁਰੂ ਨਾਨਕ ਸਾਹਿਬ ਕਿੱਡੀ ਵੱਡੀ ਦਾਤ ਲੈ ਕੇ ਆਏ ਨੇ ਸਾਡੇ ਲਈ ਨਾਮ ਦੀ। ਹਜ਼ੂਰ ਕਹਿੰਦੇ ਨੇ ਕਿ ਹੋਰ ਕੋਈ ਕਰਮ ਨਹੀਂ ਜਿਹੜਾ ਸਾਡੇ ਬੁਰੇ ਕਰਮਾਂ ਦਾ ਫਲ ਭੋਗਣ ਤੋਂ ਸਾਨੂੰ ਬਚਾ ਸਕੇ, ਸਿਰਫ ਸੇਵਾ ਸਿਮਰਨ ਹੈ। ਘੋਰ ਦੁਖਿਅੰ, ਘੋਰ ਭਿਆਨਕ ਦੁੱਖ ਕਿਸੇ ਨੂੰ ਚੰਬੜੇ ਹੋਣ ਆਪਣੇ ਕਰਮਾਂ ਦੇ ਮੁਤਾਬਕ। ਅਨਕ ਹੱਤਿਆ, ਅਨੇਕਾਂ ਹੱਤਿਆ ਕਤਲ ਕੀਤੇ ਹੋਏ ਹੋਣ ਕਿਸੇ ਮਨੁੱਖ ਨੇ, ਉਹਦਾ ਫਲ ਵੀ ਭੋਗਣਾ ਪੈਣਾ ਨਾ, ਪਰ ਬਚ ਜਾਏਗਾ ਭੋਗਣ ਤੋਂ, ਦੱਸ ਰਹੇ ਨੇ। ਜਨਮ ਦਰਿਦਰੰ, ਜਨਮ ਤੋਂ ਦਰਿਦਰੀ ਹੋਵੇ, ਗਰੀਬੀ ਮੁਫਲਸ ਦਾ ਮਾਰਿਆ ਹੋਵੇ, ਇਹ ਵੀ ਆਪਣੇ ਕਰਮਾਂ ਮੁਤਾਬਕ ਹੁੰਦੀ ਆ। ਗਰੀਬੀ ਜਿਨ੍ਹਾਂ ਨੇ ਕੰਜੂਸੀ ਧਾਰੀ ਪਿਛਲੇ ਜਨਮ 'ਚ ਦਾਨ ਪੁੰਨ ਨਹੀਂ ਕੀਤਾ, ਉਹਨਾਂ ਦਾ ਅੱਤ ਗਰੀਬਾਂ ਦੇ ਘਰ ਜਨਮ ਹੋਵੇਗਾ। ਜਿਹੜੇ ਦਾਨੀ ਪੁੰਨੀ ਹੋਣਗੇ ਉਹਨਾਂ ਦਾ ਅਮੀਰਾਂ ਦੇ ਘਰ ਜਨਮ ਹੋਵੇਗਾ। ਹੈ ਵੀ ਬੰਧਨ ਰੂਪ ਹੀ, ਜਿਹੜਾ ਪਾਪ ਹੈ ਇਹ ਲੋਹੇ ਦੀ ਬੇੜੀ ਆ, ਅਤੇ ਜਿਹੜਾ ਪੁੰਨ ਹੈ ਇਹ ਸੋਨੇ ਦੀ ਬੇੜੀ ਆ। ਸਿਮਰਨ ਤੋਂ ਬਿਨਾਂ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ, ਸਤਿਗੁਰੂ ਦੀ ਸ਼ਰਨ ਗ੍ਰਹਿਣ ਕਰਨ ਤੋਂ ਬਿਨਾਂ, ਜਿਵੇਂ ਪਾਪ ਲੋਹੇ ਦੀ ਬੇੜੀ ਆ, ਇਸੇ ਤਰ੍ਹਾਂ ਪੁੰਨ ਵੀ ਸੋਨੇ ਦੀ ਬੇੜੀ ਆ। ਪਰ ਹੈ ਬੇੜੀ, ਫਸੌਤੀ ਹੈ, ਕਿਉਂਕਿ ਇੱਛਾ ਸਹਿਤ ਕੀਤਾ ਜਿਹੜਾ ਦਾਨ ਪੁੰਨ ਹੈ ਵੱਧ ਤੋਂ ਵੱਧ ਸੁਰਗ 'ਚ ਲੈ ਜਾਏਗਾ, ਜਾਂ ਇਸ ਦੁਨੀਆਂ ਦਾ ਰਾਜਾ ਮਹਾਰਾਜਾ ਸਾਨੂੰ ਬਣਾ ਦੇਵੇਗਾ। ਪਰ ਸਿਆਣੇ ਦਾ ਕਥਨ ਹੈ ਵੀ ਤਪੋ ਰਾਜ ਅਤੇ ਰਾਜੋਂ ਨਰਕ, ਔਰ ਇਸੇ ਗੱਲ ਦੀ ਉਦਾਹਰਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਦੇ ਰਹੇ ਨੇ ਗੁਰੂ ਅਰਜਨ ਦੇਵ। ਹਜ਼ੂਰ ਕਹਿੰਦੇ ਨੇ, ਦਾਨੰਗ ਪਰਾ ਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿੰਗ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਪਰਾ ਵੱਡਾ ਪੂਰਬੇਣ ਪਿਛਲੇ ਜਨਮਾਂ ਵਿੱਚ ਦਾਨ ਦਿੱਤਾ ਹੋਵੇ, ਉਹ ਅਗਲੇ ਜਨਮਾਂ 'ਚ ਆ ਕੇ ਮਹੀ ਪਤੇ, ਮਹੀ ਧਰਤੀ ਨੂੰ ਕਹਿੰਦੇ ਨੇ, ਧਰਤੀ ਦੇ ਪਤੇ ਯਾਨੀ ਕਿ ਜਗੀਰਦਾਰ ਮਾਲਕ ਬਾਦਸ਼ਾਹ ਰਾਜੇ ਬਣ ਕੇ ਆਪਣੇ ਕੀਤੇ ਦਾਨ ਦਾ ਫਲ ਭੋਗਦੇ ਤਾਂ ਹਨ, ਪਰ ਜਦੋਂ ਦਾਨ ਭੋਗਣ ਦਾ ਸਮਾਂ ਆਉਂਦਾ ਨਾ, ਤਾਂ ਉਹ ਸੁੱਖਾਂ 'ਚ ਪੈ ਕੇ ਵਿਪਰੀਤ ਬੁੱਧਿੰਗ, ਉਹਨਾਂ ਦੀ ਬੁੱਧ ਚੰਗੇ ਕਰਮਾਂ ਵੱਲੋਂ ਉਲਟ ਜਾਂਦੀ ਹੈ, ਬੁੱਧ ਉਲਟੀ ਹੋ ਜਾਂਦੀ ਹੈ, ਅਤੇ ਉਸ ਉਲਟੀ ਬੁੱਧੀ ਕਰਕੇ ਇਸ ਮਾਤ ਲੋਕ 'ਤੇ ਆਣ ਕੇ ਉਹ ਜੀਆਂ ਨੂੰ ਮਾਰਦੇ ਹਨ, ਕਤਲ ਆਦਿ ਕਰਦੇ ਹਨ, ਪਾਪ ਕਰਦੇ ਨੇ, ਜ਼ੁਲਮ ਕਰਦੇ ਨੇ। ਨਾਨਕ ਚਿਰੰਕਾਲ ਦੁੱਖ ਭੋਗਤੇ, ਉਹਦਾ ਫਲ ਇਹ ਹੋਵੇਗਾ ਕਿ ਚਿਰਕਾਲ ਤੱਕ ਉਹਨਾਂ ਨੂੰ ਦੁੱਖ ਭੋਗਣੇ ਪੈਣਗੇ। ਆਮ ਤੌਰ 'ਤੇ ਮਨੁੱਖ ਦੀ ਜਿਹੜੀ ਦੌੜ ਹੈ ਸੁਰਗ ਤੱਕ ਆ, ਵੀ ਸੁਰਗ 'ਚ ਪਹੁੰਚ ਜਾਈਏ, ਜਾਂ ਇਸ ਦੁਨੀਆਂ ਦੇ ਸੁੱਖ ਮਿਲ ਜਾਣ, ਅਸੀਂ ਅਮੀਰ ਹੋਈਏ, ਰਾਜੇ ਮਹਾਰਾਜੇ ਹੋਈਏ, ਪਰ ਇਹ ਕੁਛ ਵੀ ਨਹੀਂ ਹੈ। ਇਹ ਗਲਤ ਪਾਸੇ ਮਨੁੱਖ ਦੀ ਸੋਚ ਚਲੀ ਗਈ, ਜਾਂ ਕੁਝ ਲੋਕਾਂ ਦੇ ਪ੍ਰਚਾਰ ਕਰਕੇ, ਜਿਵੇਂ ਇਸਲਾਮ ਦਾ ਪ੍ਰਚਾਰ ਆ ਵੀ ਤੁਸੀਂ ਮੁਸਲਮਾਨ ਬਣ ਜਾਓ, ਤੁਹਾਨੂੰ ਬਹਿਸ਼ਤ ਵਿੱਚ, ਸੁਰਗ ਵਿੱਚ 72-72 ਹੂਰਾਂ ਮਿਲਣਗੀਆਂ, ਅਤੇ ਅੰਗੂਰਾਂ ਦੀ ਸ਼ਰਾਬ ਪੀਣ ਨੂੰ ਮਿਲੇਗੀ, ਇਹ ਲਾਲਚ ਦਿੱਤਾ ਜਾਂਦਾ। ਪਰ ਸਾਡੇ ਸਤਿਗੁਰਾਂ ਨੇ ਇਹ ਲਾਲਚ ਨਹੀਂ ਦਿੱਤਾ। ਹਜ਼ੂਰ ਤਾਂ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਕੋਈ ਲਾਲਚ ਨਹੀਂ ਦਿੱਤਾ ਜਾਂਦਾ। ਹਜ਼ੂਰ ਤਾਂ ਕਹਿੰਦੇ ਨੇ, ਸੁਰਗ ਵਾਸ ਨਾ ਬਾਂਛੀ ਹੈ, ਡਰੀ ਆ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜਾ ਆਸ,